سپنا سری واہ گرو صاحب جی تناسری محلہ پنجوا موہ مسکین پرب نام ادار خاتن کو ہر ہر روزگار سنچن کو ہر ایک نام حالت پالت تاک آو کام موہ مسکین پرب نام ادار خاتن کو ہر ہر روزگار سنچن کو ہر ایک نام حالت پالت تاک آو کام نام رتے پرب رنگ اپار ساد گاوہ گن ایک نرنکار رہا ساد کی صبح آتمس کی سنت ودائی ہر جس چینی آنند سنتن کا بھگت گوند سکھ سنتن کا دن سی چند جہ ساد سنتن ہوے اکتر تہ ہر جس گاوہ ناد کویت ساد سبان ہے آنند بسرام اون سنگ سو پائے جس مستک کرام دوئے کار جوڑ کری ارداس چرن پخار کہاں گن تاس پرب دیال کرپال حضور نانک جیوا سنتا پور دوئے کر جوڑ کری ارداس چرن پخار کہاں گن تاس پرب دیال کرپال حضور نانک جیوا سنتا پور
پرم سنمان یوگ گرو کی ساجی نوازی سادھ سنگت جی آپ وڈپاگے ہر روز کی طرح ਅਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਨਾਲ ਵਿਖੇ ਤਥਾ ਦੇਸ਼ ਵਿਦੇਸ਼ਾਂ ਦੇ ਅੰਦਰ ਘਰਾਂ ਵਿੱਚ ਬੈਠ ਕਰਕੇ ਸਤਿਗੁਰਾਂ ਦੇ ਪਾਵਨ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਦੇਰ ਦੁਨੀਆਂ ਦੇ ਮਾਲਕ ਜਗਤ ਜਲੰਧਰ ਦੇ ਰੱਖਿਅਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਵਿਖੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਕ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਦਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰਾਂ ਨੇ ਅੱਜ ਦੇ ਇਸ ਪਾਵਨ ਸ੍ਰੀ ਮੁਖ ਵਾਕ ਅੰਦਰ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਇੱਕ ਬਿੱਕ ਹੋਏ ਪਰਮੇਸ਼ਰ ਦੇ ਪਿਆਰੇ ਸੰਤ ਮਹਾਤਮਾ ਸਾਧੂ ਜਨ ਉਹਨਾਂ ਬਾਰੇ ਜ਼ਿਕਰ ਕੀਤਾ ਹੈ। ਇੱਕ ਤਾਂ ਉਹ ਪ੍ਰਭੂ ਦੇ ਨਾਲ ਜੁੜੇ ਹੋਏ ਨੇ ਔਰ ਇੱਕ ਦੇ ਗੁਣ ਗਾਉਂਦੇ ਨੇ, ਇੱਕ ਦਾ ਹੀ ਆਸਰਾ ਤੱਕਦੇ ਨੇ ਔਰ ਇੱਕ ਦੇ ਨਾਮ ਦੀ ਉਹ ਕਮਾਈ ਕਰਦੇ ਨੇ। ਜੋ ਲੋਕ ਪਰਲੋਕ ਵਿੱਚ ਕੰਮ ਆਉਂਦੀ ਹੈ ਤੇ ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਐਸੇ ਸਤਿਪੁਰਖਾਂ ਦੀ ਚਰਨ ਧੂੜੀ ਨੂੰ ਪ੍ਰਾਪਤ ਕਰਕੇ ਮੈਂ ਜਿਉਂਦਾ ਹਾਂ। ਸੰਗਤ ਜੀ ਆਓ ਪਿਆਰ ਸਹਿਤ ਮਨ ਬਿਰਕੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੇ ਪਾਵਨ ਸ੍ਰੀ ਮੁਖ ਵਾਕ ਦੀ ਵਿਚਾਰ ਸਾਂਝੀ ਕਰੀਏ ਜੀ। ਪਿਆਰ ਸਹਿਤ ਸਾਰੇ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾ। ਸੰਗਤ ਜੀ ਰਾਗ ਧਨਾਸਰੀ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ੍ਰੀ ਮੁਖਵਾਕ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 676 ਤੇ ਸੁਭਾਇਮਾਨ ਹੈ ਔਰ ਧਨਾਸਰੀ ਦੇ ਗਾਇਨ ਕਰਨ ਦਾ ਟਾਈਮ ਦਿਨ ਦਾ ਤੀਜਾ ਪਹਿਰ ਹੈ, ਭਾਵ 12 ਵਜੇ ਤੋਂ ਲੈ ਕਰਕੇ 3 ਵਜੇ ਤੱਕ ਧਨਾਸਰੀ ਰਾਗ ਜਿਹੜਾ ਇਹ ਗਾਇਨ ਕੀਤਾ ਜਾਂਦਾ। ਮੋਹ ਮਸਕੀਨ प्रभु नाम आधार बेनती की नाम दे रसिया ने हे प्रभु मैं गरीब का होर कोई आसरा नहीं मैं गरीब का एक आप ही अते आप जी का नाम मेरा आधार आसरा है। संगत जी जिन्होंने नाम का आधार बनाया उन्होंने कई तरह के दुखों के पहाड़ भी टुटे पर वाहगुरु ने आप उन्हां दी हत्थ दे के रक्षा की है। जिवें भगत कबीर साहब जी ने बन के हाथी के अगे सुट दिता गया भुजा बांध भुला कर डारे हस्ते क्रोध मोट में मारे हस्त भाव का चीसा मारा या मूर्त कै हौ बलियारे। भगत जी ने बाहवा को बंद करके पाती दे गाड़ी सुट दिता और महावत नू कहा हाथी तोर इसे तरावो कालो साठ। पर कहते जो महावत हाथी नू तोरदा है ते ओ जिहड़ा कुंचर हाथी है ना ओ वार वार भगत कबीर साहब जी नू नमस्कार करदा कुंचर पोत लै लै नमस्कारे बूझी नहीं काजी अंधियारे। पर जिहड़ा काजी फतवा देने वाला सी ना उन्हें समझिया नहीं हाथी वार वार क्यों मत्था टेकदा कारण की है वह समझ नहीं सकिया। पर हाथी समझ गया सी कि इहदे अंदर प्रभु का नाम है इन्हें एक नाम का आसरा है इस करके वह हाथी भगत कबीर कबीर साहब जी के पावन स्वरूप तो वार वार बलिहार जाता समझ जी। इस तरह भगत नामदेव जी भगत प्रहलाद जी जिन्होंने प्रभु के नाम का आसरा बनाया प्रभु ने आप कृपा करके उन्होंने दुखों को बचाना किया। हजूर कहते ने हे प्रभु मैं गरीब हां मेरा और कोई आसरा नहीं तुहाडे नाम का ही एक मैनू आधार आसरा
हाथ लुका हर हर रोजगार।
फिर कहंदे ने खाटण को खाटण कहंदे ने खट्टण कमाई करनी रोजगार तो भाव रोजाना कम करना कमाई करनी खट्टी कमाउनी। पर एक प्रभु दे प्यारे केड़ी रोजाना कमाई करते ने सतगुरु जी कहते ने खाटण का हर हर रोजगार हरे भरे करन वाले हरी प्रभु दे नाम की कमाई हर रोज परमेश्वर दे प्यारे करते ने यही उन्हां दी रोजी है। ਇਹ ਉਹਨਾਂ ਦਾ ਰੁਜ਼ਗਾਰ
ਸੰਚਣ ਕਉ ਹਰ ਇੱਕੋ ਨਾਮ।
ਬੇਨਤੀ ਕੀਤੀ ਮਹਾਰਾਜ, ਠੀਕ ਹੈ ਸੰਤ ਨਾਮ ਦਾ ਕਮਾਈ ਕਰਦੇ ਨੇ, ਨਾਮ ਦਾ ਰੁਜ਼ਗਾਰ ਕਮਾਉਂਦੇ ਨੇ, ਪਰ ਉਹ ਇਕੱਠਾ ਕੀ ਕਰਦੇ ਨੇ? ਕਿਉਂਕਿ ਦੁਨਿਆਵੀ ਲੋਕ ਤਾਂ ਅਨੇਕ ਪ੍ਰਕਾਰ ਦੀਆਂ ਵਸਤੂਆਂ ਇਕੱਠੀਆਂ ਕਰ ਲੈਂਦੇ ਨੇ, ਆਪਣਾ ਘਰ ਭਰ ਲੈਂਦੇ ਨੇ ਮਹਾਰਾਜ, ਉਹ ਸੰਤ ਕੀ ਕਰਦੇ ਨੇ? ਸਤਿਗੁਰੂ ਜੀ ਕਹਿੰਦੇ ਸੰਚਨ ਕਉ ਹਰ ਇੱਕੋ ਨਾਮ। ਹੇ ਭਾਈ, ਉਹ ਪਰਮੇਸ਼ਰ ਦੇ ਪਿਆਰੇ ਹਰੀ ਦੇ ਇੱਕ ਨਾਮ ਨੂੰ ਹੀ ਇਕੱਤਰ ਕਰਦੇ ਨੇ। ਉਹ ਦੁਨਿਆਵੀ ਚੀਜ਼ਾਂ ਇਕੱਠੀਆਂ ਨਹੀਂ ਕਰਦੇ, ਉਹ ਤਾਂ ਕੇਵਲ ਹਰੀ ਇੱਕ ਪਰਮੇਸ਼ਰ ਦੇ ਨਾਮ ਨੂੰ ਇਕੱਠਾ ਕਰਦੇ ਨੇ। ਕਿਉਂ ਕਰਦੇ ਨੇ? ਸਤਿਗੁਰੂ ਪਾਤਸ਼ਾਹ ਜੀ ਅੱਗੇ ਇਹਦਾ ਉੱਤਰ ਦਿੰਦੇ ਹਨ,
ਹਲਤ ਪਲਤ ਤਾ ਕਾ ਆਵੈ ਕਾਮ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਇਸ ਕਰਕੇ ਨਾਮ ਦੀ ਕਮਾਈ ਕਰਦੇ ਨੇ, ਨਾਮ ਨੂੰ ਇਕੱਠਾ ਕਰਦੇ ਨੇ, ਲੋਕ ਪਰਲੋਕ ਵਿੱਚ ਇਹ ਕੰਮ ਆਵੇਗਾ। ਸੰਗਤ ਜੀ, ਅਸੀਂ ਦੁਨਿਆਵੀ ਚੀਜ਼ਾਂ ਇਕੱਠੀਆਂ ਕਰਦੇ ਹਾਂ, ਕੋਈ ਬਹੁਤੀ ਮਾਇਆ ਦਾ ਜੋੜ ਜਾਮਾ ਕਰਦਾ ਹੈ, ਕੋਈ ਜ਼ਮੀਨ ਜਾਇਦਾਦ ਦਾ ਜੋੜ ਜਾਮਾ ਕਰਦਾ ਹੈ, ਕੋਈ ਬਹੁਤੀਆਂ ਦੁਕਾਨਾਂ ਬਣਾਉਂਦਾ ਹੈ ਕਿ ਮੇਰੇ ਕੰਮ ਆਉਣਗੀਆਂ। ਪਰ ਹਜ਼ੂਰ ਕਹਿੰਦੇ ਨੇ ਇਹ ਤਾਂ ਮਾਤ ਲੋਕ ਦੀਆਂ ਚੀਜ਼ਾਂ ਨੇ, ਤੇ ਮਾਤ ਲੋਕ ਕੀ ਕਰੀਏ, ਸੀਮਤ ਨੇ, ਇਹ ਪ੍ਰਲੋਕ ਦੇ ਨਾਲ ਨਹੀਂ ਜਾਣੀਆਂ, ਨਾ ਤਾਂ ਮਾਇਆ ਨਾਲ ਜਾਣੀਆਂ, ਨਾ ਇਹ ਇਕੱਤਰ ਕੀਤੀਆਂ ਹੋਈਆਂ ਚੀਜ਼ਾਂ ਨਾਲ ਜਾਣੀਆਂ ਨੇ, ਪਰ ਪਰਮੇਸ਼ਰ ਦਾ ਨਾਮ ਲੋਕ ਪਰਲੋਕ ਵਿੱਚ ਸਹਾਇਤਾ ਕਰਦਾ ਹੈ। ਇਸ ਲੋਕ ਵਿੱਚ ਵੀ ਅਤੇ ਪਰਲੋਕ ਵਿੱਚ ਵੀ ਸਹਾਇਤਾ ਕਰਦਾ ਹੈ, ਨਾਲ ਨਿਭਦਾ ਹੈ। ਜਾਂ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹ ਨਾਮ ਤੇਰਾ ਸੰਗ ਸਹਾਈ। ਜਿੱਥੇ ਮਾਤਾ ਪਿਤਾ ਨੇ, ਪਰਿਵਾਰ ਨੇ, ਸੰਬੰਧੀਆਂ ਨੇ, ਸੱਜਣਾਂ ਮਿੱਤਰਾਂ ਨੇ ਤੇਰੇ ਨਾਲ ਨਹੀਂ ਨਿਭਣਾ ਭਾਈ, ਉੱਥੇ ਨਾਮ ਨਾਲ ਜਾਵੇਗਾ, ਪਰ ਤਾਂ ਜਾਵੇਗਾ ਜੇ ਤੂੰ ਇਹਦੇ ਨਾਲ ਮਿੱਤਰ ਭਾਈ ਪਾਵੇਂਗਾ, ਜੇ ਤੂੰ ਨਾਮ ਜਪੇਗਾ। ਕਿ ਜੇ ਤੂੰ ਕਹੇ ਕਿ ਨਾਮ ਜਪਣ ਦੀ ਵੀ ਲੋੜ ਨਾ ਪਵੇ ਤੇ ਨਾਮ ਮੇਰੀ ਸਹਾਇਤਾ ਵੀ ਕਰੇ, ਤੇ ਇਹ ਦੋ ਕੰਮ ਨਹੀਂ ਹੋ ਸਕਦੇ। ਨਾਮ ਤਾਂ ਹੀ ਸਹਾਇਤਾ ਕਰੇਗਾ ਜੇ ਆਪਾਂ ਨਾਮ ਜਪਾਂਗੇ, ਸਿਮਰਨ ਭਜਨ ਕਰਾਂਗੇ, ਪ੍ਰਭੂ ਨੂੰ ਚੇਤੇ ਰੱਖਾਂਗੇ, ਤਾਂ ਇਹ ਨਾਮ ਲੋਕ ਪਰਲੋਕ ਵਿੱਚ ਸਾਡੇ ਕੰਮ ਆਵੇਗਾ, ਸਾਡੇ ਕਾਰਜ ਸਵਾਰੇਗਾ।
ਨਾਮ ਰੱਤੇ ਪ੍ਰਭ ਰੰਗ ਅਪਾਰ।
ਪ੍ਰਭੂ ਦੇ ਨਾਮ ਵਿੱਚ ਤਦਾਕਾਰ ਹੋਏ, ਉਹਨਾਂ ਨੂੰ ਪਾਰਾਵਾਰ ਤੋਂ ਰਹਿਤ ਪ੍ਰਭੂ ਦਾ ਪ੍ਰੇਮ ਰੂਪੀ ਰੰਗ ਲੱਗਾ ਹੋਇਆ।
ਆਦਿ ਗਾਵਹਿ ਗੁਣ ਏਕ ਨਿਰੰਕਾਰ।
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਸਾਧ ਕੀ ਕਰਦਾ ਹੈ, ਗਾਵਹਿ ਗੁਣ ਏਕ ਨਿਰੰਕਾਰ, ਇੱਕ ਜੋ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਸਤਿਗੁਰੂ ਜੀ ਕਹਿੰਦੇ ਨੇ ਮਹਾਤਮਾ ਉਸ ਇੱਕ ਨਿਰਾਕਾਰ ਦੇ गुण गायन करता है। संगत जी सतगुरु ने भी सानू उस एक नाल जोड़िया, साहिब मेरा एको है, एको है भाई एको है। और सतगुरु ने गुरबाणी दे उच्चारण वेले भी एक का जिक्र किया, एक ओंकार, वो परमात्मा एक है, बेअंत शक्तियां का मालक है, पैदा करने वाला, पालना करने वाला, लैता करने वाला वो आप है। सतगुरु पातशाह भी कहते हैं इस तरह भाई साध नाम निर्मल पा के करम, जिन्हों के कर्म पवित्र ने ना उन्होंने कहते हैं साध। सतगुरु ने सुखमनी साहब जी के अंदर साध के बारे अष्टपदी का उच्चारण किया है, अगम अगाध पार ब्रह्म सोए, जो जो कह सो मिलता हो, सुड़मीता नानक बिड़वंता, साध जना की अचरज कथा, अडोकी कथा है उन्होंने साधुओं की। त्यादूर कहते ने वो करते की ने, जो एक निराकार है वाहगुरु साध वो गुण गाते ने, गप्पा नहीं मारते सारा दिन बह बह के, संगत जी टाइम में फजूल नहीं गवाते, अट्टे पैर उस वाहगुरु के गुणों का गायन करते हैं, राम देते हजूर फरमाते आदि की शोभा आत्मसकीनी, हजूर कहते हैं साधु की शोभा अत्यंत निम्रता दे सहित है। मसकीनी का अर्थ गरीबी भी है, गरीबी तो निम्रता का भाव लिया जाता है। जिवें भाई गुरदास जी ने जिक्र किया धरती पैरा हेत है, संगत जी धरती की किड्डी निम्रता है, ये साडे पैरा थले है, जो असी पैर रख रख के तुरद हैं ना, धरती के उत्ते पैर रख के तुरद हैं। पर बाबा फरीद जी ने जिक्र किया है, बाबा जी कहते ने मोया उपर, जदों साडा शरीर नाश हो जाता है संगत जी, फिर यह धूड़ी जिहड़ी है ना साडे उपर पै जाती है। सतगुरु पातशाह भी कहते ने साध की शोभा आत्मसकीनी, मसकीनी तो भाव निम्रता वाली, साधुओं की शोभा अत्यंत निम्रता वाली है, अंत वडाई हर जस चीनी, संगत जी संता की वडियाई हरी जस च है, क्योंकि चीनी का भाव वेखना भी है, चीनी तो भाव जो वाहगुरु की वडियाई करते ने ना उन्हां दी वडियाई हरी दे जस करके है, प्रभु दे नाम करके उन्हां दी वडियाई हुंदी है। सतगुरु जी कहंदे ने सब वडियाइयां हर नाम विच, सारियां वडियाइयां नाम विचों प्राप्त हुंदियां ने, पर जे कोई नाम जपे तां उहनूं असली वडियाई प्राप्त हुंदी है। सतगुरु जी कहंदे ने संता दी वडियाई हरी दे जस करके चीनी जारी जाती है, आनंद संतन का भगत गोविंद, हजूर कहते ने गोविंद परमात्मा की भगती करके संता दे हिरदे अंदर आनंद है, खुशी है,
ख संतन का दिन सी चिंद
संजय जी परमात्मा भी भगती करन करके जिते संतां दे हिरदे विच आनंद है केड़ा है खुशी है उते संतां दे हिरदे विच जिहड़ी चिंता है ओ सारी नास हो गई है संतां दे हिरदे विच की है सूख संतन कै संतां दे कोल केवल आत्मक सुख है संजय जी जिहड़ा कदे भी निवृत नहीं हुंदा
जह साध संतन होवह इकत्तर
सच्चे पातशाह जी कहिंदे जिथे साधु संत महात्मा इकट्ठे हुंदे ने उत्ते की करदे ने
सह हर जस गाव नाद पवित
सतगुरु जी कहिंदे ने उत्ते हरी दा जस गाउंदे ने ਅਸੀਂ ਦੇ ਵਿੱਚ ਇਕੱਠੇ ਹੋ ਜਾਈਏ ਨਾ ਕਦੇ ਢੋਲ ਤੇ ਵੀ ਚਲੇ ਜਾਈਏ ਸੰਗਤ ਜੀ ਤੇ ਅਸੀਂ ਉੱਤੇ ਗੁਰਬਾਣੀ ਨੂੰ ਸਰਵਣ ਕਰਦੇ ਉਹ ਗੁਰਮਲ ਪਿਆਰੇ ਤਾਂ ਨਾਵੇਂ ਪਾਤਸ਼ਾਹ ਜੀ ਦੇ ਸਲੋਕ ਪੜ੍ਹਦੇ ਹੁੰਦੇ ਆ ਤੇ ਅਸੀਂ ਆਪੋ ਆਪਣੇ ਘਰਾਂ ਦੀਆਂ ਗੱਲਾਂ ਲੈ ਕੇ ਬਾਹਰ ਤੁਰੇ ਹੁੰਦੇ ਹਾਂ ਕਿਉਂਕਿ ਆਤੜ ਔਕਾ ਸੱਚਾ ਨਾਮ ਸੱਚੇ ਨਾਮ ਦਾ ਆਕੜਾ ਵੀ ਔਖਾ ਹੈ ਤੇ ਸੱਚੇ ਨਾਮ ਦਾ ਸੁਣਨਾ ਵੀ ਔਖਾ ਚੰਗਾ ਜੀ ਇਹ ਸੁਣਿਆ ਵੀ ਨਹੀਂ ਜਾਂਦਾ ਇਹੀ ਕਾਰਨ ਹੈ ਨਾ ਅਸੀਂ ਗੁਰੂ ਕੀ ਬਾਣੀ ਸਰਵਣ ਕਰਨ ਤੋਂ ਰਹਿ ਧੋ ਕੇ ਆਪਣੀਆਂ ਗੱਲਾਂ ਉੱਤੇ ਲੈ ਤੁਰਦੇ ਹਾਂ ਸਤਿਗੁਰੂ ਜੀ ਕਹਿੰਦੇ ਨੇ ਸਾਧ ਸੰਤ ਜਿੱਥੇ ਵੀ ਇਕੱਠੇ ਹੁੰਦੇ ਨੇ ਨਾ ਉੱਥੇ ਹਰੀ ਦਾ ਜਸ ਗਾਉਂਦੇ ਨੇ ਨਾਦ ਕਹਿੰਦੇ ਵਾਜੇ ਵਜਾ ਕਰਕੇ ਨਾਦ ਦਾ ਅਰਥ ਆਵਾਜ਼ ਵੀ ਹੈ ਉੱਚੀ ਸੁਰ ਵਿੱਚ ਉੱਚੀ ਆਵਾਜ਼ ਵਿੱਚ ਕਵਿਤ ਦਾ ਅਰਥ ਹੈ ਵਾਹਿਗੁਰੂ ਦੀ ਉਪਮਾ ਪਰਮਾਤਮਾ ਦੀ ਉਪਮਾ ਉੱਚੀ ਸੁਰ ਵਿੱਚ ਗਾਇਨ ਕਰਦੇ ਨੇ ਪ੍ਰਭੂ ਦੇ ਗੁਣ ਗਾਉਂਦੇ ਨੇ ਵਾਹਿਗੁਰੂ ਨੂੰ ਚੇਤੇ ਕਰਦੇ ਨੇ
ਆਦ ਸਭਾ ਮਹ ਆਨੰਦ ਦਿਸ ਰਾਮ
ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਸਾਧ ਸਭਾ ਮਹ ਸਾਧੂਆਂ ਦੀ ਸਭਾ ਵਿੱਚ ਆਨੰਦ ਹੈ ਖੇੜਾ ਹੈ ਅਤੇ ਟਿਕਾਓ ਹੈ ਸੰਜੈ ਜੀ ਜਿਹੜਾ ਸਾਧੂਆਂ ਦੀ ਸਭਾ ਵਿੱਚ ਜਾਂਦਾ ਹੈ ਨਾ ਉਹਨੂੰ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ ਆਨੰਦ ਤੇ ਟਿਕਾਓ ਪ੍ਰਾਪਤ ਹੁੰਦਾ ਹਾਂ ਜਿਹੜਾ ਸਾਧੂਆਂ ਦੀ ਸਭਾ ਵਿੱਚ ਗੁਣ ਲੈਣ ਵਾਸਤੇ ਜਾਂਦਾ ਨਾ ਉਹਨਾਂ ਨੂੰ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ ਤੇ ਜਿਹੜਾ ਲੰਗਰ ਚੜ੍ਹਨ ਜਾਂਦਾ ਹੈ ਨਾ ਜੀ ਉਹਨੂੰ ਲੰਗਰ ਵੰਨ ਸੁਵੰਨੇ ਪ੍ਰਾਪਤ ਹੋ ਜਾਂਦੇ ਨੇ ਉਹ ਲੰਗਰ ਛੱਕ ਕੇ ਹੀ ਤ੍ਰਿਪਤ ਹੋ ਜਾਂਦਾ ਉਹਨੂੰ ਮਹਾਤਮਾ ਦੇ ਗੁਣਾਂ ਬਾਰੇ ਕੋਈ ਗਿਆਨ ਨਹੀਂ ਹੁੰਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਸਾਧੂਆਂ ਦੀ ਸਭਾ ਅੰਦਰ ਆਨੰਦ ਹੈ ਖੁਸ਼ੀ ਹੈ ਖੇੜਾ ਹੈ ਅਤੇ ਟਿਕਾਓ ਹੈ ਜਿਹੜੇ ਗੁਰਾਂ ਦੇ ਜਾਪੇ ਸਾਧੂਆਂ ਦੀ ਸਭਾ ਵਿੱਚ ਜਾਂਦੇ ਨੇ ਉਹਨਾਂ ਨੂੰ ਇਹ ਚੀਜ਼ਾਂ ਉੱਤੋਂ ਪ੍ਰਾਪਤ ਹੁੰਦੀਆਂ
ਹਨ ਸੰਗ ਸੋ ਪਾਏ ਜਿਸ ਮਸਤਕ ਕਰਾਮ
ਪਰ ਹਜ਼ੂਰ ਕਹਿੰਦੇ ਨੇ ਉਹਨਾਂ ਸਾਧੂਆਂ ਦੀ ਸਭਾ ਦਾ ਸੰਗ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮਸਤਕ ਤੇ ਧਰੋਹੀ ਪਰਮਾਤਮਾ ਨੇ ਲਿਖ ਦਿੱਤਾ ਹੋਵੇ ਉਹਨਾਂ ਨੂੰ ਸਾਧੂਆਂ ਦਾ ਸੰਗ ਪ੍ਰਾਪਤ ਹੁੰਦਾ ਸੰਗਤ ਜੀ بہت لوگ سادھوں دے کول جاندے نے پر سارے وہ کوئی پراپت نہیں ہوتا، نہ آنند پراپت ہوتا نہ ٹکاؤ پراپت ہوتا، بہت گھٹ نے جنہ کے مستک تے دھرو پرماتما نے انہوں سادھوں کا سنگ لکھا ہے نا، نال یہ بھی لے دتا کہ یہ سادھوں کے پاس آنند پراپت ہوے گا، یہ ٹکاؤ پراپت ہوے گا، سنگیا جی انہوں نے پراپت ہوتا ہے، پر آپ بھی تو اپنے کرم بڑھائیے، بینتی کریا کریے سچے پاتشاہ آپ کرپا کرو سہی پیارے میل جنہ ملیا تیرا نام چیتے آئے مہاراج، میں پیاریا کا سانوں بھی ملاپ کرواؤ جنہ بھی ملیا آپ جی کا نام چیت آئے، اسی نام جپیے سمرن بھجن کریے سانوں بھی ٹکاؤ پراپت ہو جائے، سڈے بھی ہردے نام ٹک جائے۔ سدگرو پاتشاہ جی کہندے نے سادھوں کی سبھا آنند ہے ٹکا ہے، پر پراپت انہوں نے ہوتا ہے جنہ کے دھرو مستک کرم لکھے ہوئے ہیں، لیک لکھے ہوئے ہیں، انہوں نے بھائی سادھوں کے پاسوں آنند تے ٹکاؤ پراپت ہوتا ہے۔ کر جوڑ کری ارداس، حضور مینو کی کرنا چاہیے؟ سچے پاتشاہ بھی کہیں بھائی تم دوے ہاتھ جوڑ کے نا ارداس کریا کر، تے ارداس کیڑی کرنی ہے؟ حضور اگے دستے ہیں،
چرن پخار کہاں گن تاس،
ہے پرماتما گڑا دے خزانے مالک واہگرو جی میرے تے کرپا کرو، میں ایسے ست پورکھاں دے ایسے سادھواں دے چرن دھوواں، یہ میرے تے کرپا کرو، یہ میری ارداس ہے، یہ میری جوتڑی ہے۔
پرب دیال کرپال حضور،
حضور کہندے نے پربھو دیا دا آل تارا ہے، کرپا دا تارا ہے، اتے سدا ہی حضور سارا نیڑے وسدا،
نانک جیو سنتا تور،
حضور قتل کرتے ہیں داس سنتاں دے دھوڑی نو پراپت کر کے جیوندا ہے، سنگ جی جنہاں نو سنتاں ورگی نمرتا پراپت ہوگی اصل وچ انہاں نو جیون جانچ پراپت ہو جاندی ہے، وہ اپنا جیون واہگرو نال جڑ کر کے نمرتا دے سہت بتیت کرتے ہیں، یہ سدگرہ نے پاون شری مکواگ دی وچار آپ محسوس کی ہے، سدگرو کرپا کرن آپ بھی پربھو دے نام دا آدھار بڑھائیے، واہگرو دے نام دی کمائی کریے، شبد دی کمائی کرنی، گرمنتر دی کمائی کرنی گرو کے سکھ بہت لازمی ہے، سدگرہ دا پاون ساڑھے پانچ سو سال پرکاش گرپرب بڑی بھاونا دے نال اس سال منایا جا رہا ہے، سدگرہ دے پرکاش گرپرب نو سمرپت ہرےک گرو کا سکھ ود تو ود گر شبد کی کمائی کرے، ہرےک گرو کے سکھ گھر ਅੰਮ੍ਰਿਤ ਵੇਲਾ ਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਹੋਣਾ ਲਾਜ਼ਮੀ ਹੈ। ਸਤਿਗੁਰੂ ਫਿਰ ਸਾਡੇ ਤੇ ਖੁਸ਼ੀਆਂ ਖੇੜੇ ਫਿਰ ਸਾਡੇ ਵੀ ਟਿਕਾਓ ਦੀ ਪ੍ਰਾਪਤੀ ਹੋਵੇਗੀ। ਸੰਗਤ ਜੀ ਸਤਿਗੁਰੂ ਰਹਿਮਤ ਕਰਨ। ਸੋ ਚੱਲ ਰਹੀ ਲੜੀਵਾਰ ਕਥਾ ਜੋ ਰਾਗ ਸੇ ਦੀ ਵਾਰ ਵਿੱਚ ਹੈ, ਆਓ ਪਿਆਰ ਸਹਿਤ ਸਰਵਣ ਕਰੀਏ ਜੀ।
ਲੋਕ ਮਹੱਲਾ ਤੀਜਾ ਸੁਹਵੀਏ ਸੁਹਾ ਸਭ ਸੰਸਾਰ ਹੈ।
ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਸੇ ਦੀ ਵਾਰ ਅੰਦਰ ਇਹ ਤੀਸਰੀ ਪੌੜੀ ਵਿੱਚ ਸਤਿਗੁਰੂ ਦੀ ਪਾਵਨ ਉਪਦੇਸ਼ ਦੇ ਰਹੇ ਨੇ। ਦੋ ਸਲੋਕ ਅਤੇ ਤੀਜੀ ਪੌੜੀ ਹੈ। ਸੰਗਤ ਜੀ ਵਾਰ ਦੀ ਗਿਣਤੀ ਜਿਹੜੀ ਹੈ ਨਾ ਉਹ ਪੌੜੀਆਂ ਕਰਕੇ ਹੈ। ਪੌੜੀਆਂ 20 ਨੇ ਇਸ ਵਾਰ ਅੰਦਰ ਅਤੇ ਜੇ ਆਪਾਂ ਸਲੋਕਾਂ ਦੀ ਗਿਣਤੀ ਕਰੀਏ ਤੇ ਸਲੋਕ ਜ਼ਿਆਦਾ ਨੇ। ਇੱਕ ਪੌੜੀ ਦੇ ਨਾਲ ਦੋ ਦੋ ਸਲੋਕ ਹੈ, ਕਈ ਤਾਂ ਤਿੰਨ ਵੀ ਸਲੋਕ ਆ ਜਾਂਦੇ ਨੇ, ਚਾਰ ਵੀ ਆ ਜਾਂਦੇ ਨੇ। ਪਰ ਇਹ ਵਾਰ ਦੀ ਗਿਣਤੀ ਜਿਹੜੀ ਇਹ ਪੌੜੀਆਂ ਕਰਕੇ ਕੀਤੀ ਜਾਂਦੀ ਹੈ। ਇਹ ਸੂਈ ਦੀ ਵਾਰ ਦੀਆਂ 20 ਪੌੜੀਆਂ ਨੇ, 20 ਸਤਿਗੁਰਾਂ ਨੇ ਇਹ ਪਾਵਨ ਸ਼ਬਦ ਉਚਾਰਨ ਕੀਤੇ ਨੇ। ਔਰ ਕਈ ਵਾਰ ਅਸੀਂ ਜਦੋਂ ਵਾਰ ਵਿੱਚੋਂ ਸ਼ਬਦ ਗਾਇਨ ਕਰਦੇ ਹਾਂ ਨਾ, ਸੰਗਤ ਜੀ ਅਸੀਂ ਇੱਕ ਸਲੋਕ ਦਾ ਉਚਾਰਨ ਕਰਕੇ, ਇੱਕ ਸਲੋਕ ਦਾ ਕੀਰਤਨ ਕਰਕੇ ਤੇ ਸਮਾਪਤੀ ਕਰ ਦਿੰਦੇ ਹਾਂ। ਜਦਕਿ ਇੱਕ ਸਲੋਕ ਦਾ ਕੀਰਤਨ ਕੀਤਿਆ ਇਹ ਸ਼ਬਦ ਪੂਰਾ ਨਹੀਂ ਹੁੰਦਾ। ਸ਼ਬਦ ਪੂਰਾ ਹੁੰਦਾ ਪੌੜੀ ਤੱਕ ਕੀਰਤਨ ਗਾਇਨ ਕੀਤਿਆਂ, ਤਾਂ ਸ਼ਬਦ ਪੂਰਾ ਹੁੰਦਾ ਨਾ। ਜਿੱਦਾਂ ਆਮ ਕਰਕੇ ਅਸੀਂ ਸ਼ਬਦ ਪੂਰਾ ਗਾਇਨ ਕਰਦੇ ਹਾਂ, ਹੁਕਮ ਵੀ ਹੈ ਸਤਿਗੁਰਾਂ ਦਾ, ਸਤਿਗੁਰਾਂ ਨੇ ਜੋ ਇਹ ਗੁਰਬਾਣੀ ਦੀ ਮਰਜ਼ਾਦਾ ਸਾਹਿਬ ਕੀਤੀ ਹੈ ਨਾ ਜੀ, ਹੁਕਮਨਾਮਾ ਲੈਣਾ ਹੋਵੇ ਤੇ ਪੂਰਾ ਸ਼ਬਦ ਪੜ੍ਹਨਾ ਚਾਹੀਦਾ। ਕੀਰਤਨ ਕਰਨਾ ਹੋਵੇ ਤੇ ਪੂਰੇ ਸ਼ਬਦ ਦਾ ਕੀਰਤਨ ਕਰਨਾ ਚਾਹੀਦਾ। ਇਹ ਸਤਿਗੁਰਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ। ਧੰਨ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਵਿੱਚ ਉਪਦੇਸ਼ ਦੇ ਰਹੇ ਨੇ। ਸੂਹੀਏ ਸੂਹਾ ਸਭ ਸੰਸਾਰ ਹੈ, ਹੇ ਸੂਹੇ ਲਿਬਾਸ ਵਾਲੀ ਇਸਤਰੀਏ, ਇਹ ਸਾਰਾ ਸੰਸਾਰ ਹੀ ਸੂਹਾ ਹੈ। ਸੂਹੇ ਤੋਂ ਭਾਵ ਚੂਹ ਚੂਹਾ ਰੰਗ, ਇਹ ਕੱਚਾ ਰੰਗ ਹੈ, ਸਦੀਵ ਕਾਲ ਰਹਿਣ ਵਾਲਾ ਨਹੀਂ। ਇਹ ਮਿਆਵਤੀ ਪਦਾਰਥਾਂ ਵਿੱਚ ਰੁੱਝੀ ਹੋਈ ਜੀਵ ਇਸਤਰੀਏ, ਇਹ ਸਾਰਾ ਸੰਸਾਰ ਹੀ ਮਿਆਵਤੀ ਪਦਾਰਥਾਂ ਦੇ ਨਾਲ ਜੁੜਿਆ।
ਗੁਰਮਤ ਦੂਜਾ ਪਾਓ,
ਜਿਨ੍ਹਾਂ ਦੇ ਅੰਦਰ ਦੁਰਮਤ ਖੋਟੀ ਮੱਤ ਹੈ, ਮਾੜੀ ਮੱਤ ਹੈ ਅਤੇ ਦਵੈਤ ਭਾਵ ਈਰਖਾ ਬਕੀਲੀ ਹੈ,
ਮਹਿ ਝੂਠ ਸਭ ਦਿਲ ਸਜਾਏ।
ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਝੂਠ ਜਿਹੜਾ ਨਾ ਸਾਰਾ ਇੱਕ ਖਿੰਡ ਵਿੱਚ ਨਾਸ ਹੋ ਜਾਵੇਗਾ।
ਜੋ ਟਿਕੈ ਨਾ ਬਿਰਖ ਕੀ ਛਾਓ,
ਜਿਵੇਂ ਬਿਰਖ ਦੀ ਛਾ ਟਿਕਦੀ ਨਹੀਂ। ਸੰਗਤ ਜੀ ਇਤਿਹਾਸ ਦਾ ਜ਼ਿਕਰ ਕੀਤਾ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਪਸ਼ੂ ਚਾਰਨ ਵਾਸਤੇ ਗਏ ਤੇ ਦਿਨ ਢਲਿਆ ਤੇ ਇੱਕ ਦਿਨ ਸਰਪ ਨੇ ਛਾ ਕੀਤੀ ਹਜ਼ੂਰ ਦੇ ਚਿਹਰੇ ਤੇ। ਔਰ ਇਤਿਹਾਸ ਨੇ ਇਹ ਵੀ ਜ਼ਿਕਰ ਕੀਤਾ ਕਿ ਇੱਕ ਵਾਰੀ ਆਪ ਇੱਕ ਬਿਰਖ ਦੀ ਛਾਵੇਂ ਸੌਂ ਗਏ ਤੇ ਜਦੋਂ ਦਿਨ ਢਲ ਗਿਆ ਤੇ ਸੰਗਿਆ ਜੀ ਉਹ ਬਿਰਚ ਦੀ ਛਾ ਜਿਹੜੀ ਸੀ ਨਾ ਜਿਉਂ ਦੀ ਤਿਉਂ ਰਹੀ ਉਹ ਬਿਰਚ ਦੀ ਛਾ ਫਿਰੀ ਨਹੀਂ। ਸਤਿਗੁਰੂ ਨਾਨਕ ਦੇਵ ਜੀ ਦੇ ਕਾਰਨ ਬਿਰਖ ਦੀ ਦਰਖਤ ਦੀ ਛਾ ਜਿਹੜੀ ਸੀ ਉਹ ਕਾਇਮ ਰਹੀ, ਪਰ ਵੈਸੇ ਜਦੋਂ ਦਿਨ ਢਲਦਾ ਨਾ ਜੀ ਤੇ ਉਦੋਂ ਬਿਰਚਾਂ ਦੀ ਛਾ ਜਿਹੜੀ ਆ ਉਹ ਨਾਲ ਹੀ ਟਿਕਦੀ ਨਹੀਂ ਗੀ, ਭਾਵ ਉਹ ਫਿਰ ਜਾਂਦੀ ਹੈ। ਜੇ ਸੂਰਜ ਚੜ੍ਹਦੇ ਵਿੱਚ ਉਦੇ ਹੋਇਆ ਤੇ ਛਾਂ ਜਿਹੜੀ ਉਹ ਲਹਿੰਦੇ ਪਾਸੇ ਹੈ, ਜਦੋਂ ਸੂਰਜ ਲਹਿੰਦੇ ਵਾਲੇ ਪਾਸੇ ਜਾਵੇਗਾ ਤੇ ਛਾਂ ਜਿਹੜੀ ਉਹ ਚੜ੍ਹਦੇ ਵਾਲੇ ਪਾਸੇ ਹੋ ਜਾਵੇਗੀ। ਸਤਿਗੁਰੂ ਜੀ ਕਹਿੰਦੇ ਨੇ ਝੂਠ ਇਸ ਤਰ੍ਹਾਂ ਟਿਕਦਾ ਨਹੀਂ ਜਿਵੇਂ ਇੱਕ ਬਿਰਖ ਦੀ ਛਾਂ ਨਹੀਂ ਟਿਕਦੀ। ਗੁਰਮੁਖ ਲਾਲੋ ਲਾਲ ਹੈ, ਹਜ਼ੂਰ ਕਹਿੰਦੇ ਗੁਰਮੁਖ ਜਿਹੜਾ ਨਾ ਜੀ ਉਹ ਲਾਲ ਤੋਂ ਲਾਲ ਹੈ, ਪਿਆਰੇ ਤੋਂ ਪਿਆਰਾ ਹੈ, ਅਥਵਾ ਪਿਆਰੇ ਨੂੰ ਪਾ ਕਰਕੇ ਸੰਗਿਆ ਜੀ ਉਹ ਗੁਰਮੁਖ ਪਿਆਰਾ ਲਾਲ ਹੈ, ਉਹਨੂੰ ਲਾਲ ਰੰਗ ਪ੍ਰੇਮ ਦਾ ਰੰਗ ਚੜਿਆ।
ਜੋ ਰੰਗ ਮਜੀਠ ਚੜਾਓ,
ਸੰਗਿਆ ਜੀ ਜੇ ਪੱਕਾ ਰੰਗ ਮਜੀਠੀਆ ਹੈ, ਮਜੀਠ ਦਾ ਪੱਕਾ ਰੰਗ ਹੈ, ਲਹਿੰਦਾ ਨਹੀਂ ਉਤਰਦਾ ਨਹੀਂ, ਭਾਵੇਂ ਇਹਨੂੰ ਗਰਮ ਪਾਣੀ ਚ ਧੋ ਲਈਏ ਭਾਵੇਂ ਧੁੱਪੇ ਪਾ ਦਈਏ ਇਹ ਉਤਰਦਾ ਨਹੀਂ, ਪਰ ਜਿਹੜਾ ਕਸੁੰਭਾ ਰੰਗ ਹੈ ਨਾ ਕੱਚਾ ਰੰਗ, ਇਹਨੂੰ ਗਰਮ ਪਾਣੀ ਚ ਧੋਵਾਂਗੇ ਤੇ ਤਾਂ ਵੀ ਫਿਟਕ ਜਾਂਦਾ ਹੈ, ਜੇ ਇਹਨੂੰ ਧੁੱਪੇ ਪਾਵਾਂਗੇ ਤਾਂ ਵੀ ਲੱਗ ਜਾਂਦਾ ਹੈ। ਮਿਆਵਤੀ ਪਦਾਰਥਾਂ ਦਾ ਰੰਗ ਜਿਹੜਾ ਨਾ ਇਹ ਕੱਚਾ ਰੰਗ ਹੈ, ਪ੍ਰਭੂ ਦੇ ਨਾਮ ਦਾ ਰੰਗ ਜਿਹੜਾ ਨਾ ਜੀ ਇਹ ਸੱਚਾ ਰੰਗ ਹੈ। ਜੋ ਰੰਗ ਮਜੀਠ ਸਾ ਚੜਾਓ, ਜਿਵੇਂ ਮਜੀਠ ਰੰਗ ਸੋ ਸਾ ਭਲੀ ਪ੍ਰਕਾਰ ਚੜਾਓ ਚੜ੍ਹਦਾ ਹੈ, ਅਥਵਾ ਜਿਵੇਂ ਮਜੀਠ ਰੰਗ ਸਚੜਾਓ, ਸਚੜਾਓ ਤੋਂ ਭਾਵ ਇਹ ਸੱਚਾ ਪੱਕਾ ਰੰਗ ਹੈ, ਇਹ ਜੀਵ ਦਾ ਜਾਤ ਦੇਣ ਵਾਲਾ ਹੈ। ਇਸੇ ਤਰ੍ਹਾਂ ਪ੍ਰਭੂ ਦਾ ਨਾਮ ਜਿਹੜਾ ਨਾ ਜੀ ਇਹ ਮਜੀਠ ਰੰਗ ਹੈ, ਪੱਕਾ ਰੰਗ ਹੈ, ਜੀਵ ਦੇ ਨਾਲ ਇਹਦਾ ਸਾਥ ਦੇਣ ਵਾਲਾ।
ਜੀ ਸਖਤ ਸਿਵੈ ਘਰ ਆਈ,
ਸੋ ਕਹਿੰਦੇ ਨੇ ਉਲਟੀ ਸਖਤ ਸਿਵੈ ਘਰ ਆਈ, ਸੋ ਕਹਿ ਸਖਤ ਨਾਲ ਸਖਤੀ ਦਾ ਹੈ, ਉਲਟ ਕੇ ਜਿਹੜੀ ਸਖਤੀ ਹੈ ਨਾ ਸੇਵਾ ਘਰ ਆਈ। ਸੇਵਾ ਦਾ ਅਰਥ ਵਿਦਵਾਨਾਂ ਨੇ ਸੋ ਸ਼ਿਵ ਵੀ ਕੀਤਾ ਹੈ, ਸਿਵ ਤੋਂ ਭਾਵ ਕਲਿਆਣ ਸਰੂਪ ਪਰਮਾਤਮਾ ਦੇ ਘਰ ਵਿੱਚੋਂ ਉਲਟ ਕੇ ਉਹ ਜਿਹੜੀ ਸ਼ਕਤੀ ਹੈ ਨਾ ਉਹ ਆਈ।
ਮਨ ਵਸਿਆ ਹਰ ਅੰਮ੍ਰਿਤ ਨਾਓ,
ਕਦੋਂ ਆਈ ਜਦੋਂ ਮਨ ਵਿੱਚ ਹਰੇ ਭਰੇ ਕਰਨ ਵਾਲੇ ਹਰੀ ਦਾ ਨਾਮ ਅੰਮ੍ਰਿਤ ਵਸ ਗਿਆ ਤੇ ਸੰਗਿਆ ਜੀ ਉਦੋਂ ਵਾਹਿਗੁਰੂ ਦੀ ਜਿਹੜੀ ਸ਼ਕਤੀ ਹੈ ਨਾ ਉਹ ਇਸ ਗੁਰਮੁਖ ਦੇ ਸਰੀਰ ਉੱਤੇ ਘਰ ਵਿੱਚ ਆ ਗਈ।
ਨਾਨਕ ਬਲਿਹਾਰੀ ਗੁਰ ਆਪਣੇ,
ਹਜ਼ੂਰ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਂਦਾ।
ਬਲਿਆ ਹਰ ਗੁਣ ਗਾਓ,
ਜਿਸ ਗੁਰੂ ਨੂੰ ਮਿਲ ਕਰਕੇ ਹਰੀ ਦੇ ਗੁਣ ਗਾਉਂਦਾ।
ਅੱਲਾ ਤੀਜਾ ਸੂਹਾ ਰੰਗ ਵਿਕਾਰ ਹੈ,
ਸਤਿਗੁਰੂ ਜੀ ਕਹਿੰਦੇ ਜਿਹੜਾ ਸੂਹਾ ਰੰਗ ਹੈ ਨਾ ਇਹ ਵਿਕਾਰ ਪੈਦਾ ਕਰਦਾ ਹੈ। ਸੰਗਤ ਜੀ ਜਿਹੜਾ ਮਾਇਆਵਤੀ ਰੰਗ ਹੈ ਨਾ ਇਹ ਵਿਕਾਰ ਪੈਦਾ ਕਰਦਾ ਹੈ। ਵੈਸੇ ਤਾਂ ਸਾਡੇ ਸਤਿਪੁਰਖਾਂ ਨੇ ਵਿਦਵਾਨਾਂ ਨੇ ਇਹ ਵਿਚਾਰ ਰੱਖੀ ਹੈ ਕਿ ਸਾਨੂੰ ਭੜਕੀਲਾ ਚਮਕੀਲਾ ਲਿਬਾਸ ਨਹੀਂ ਕਰਨਾ ਚਾਹੀਦਾ। ਜਿਸ ਚਮਕੀਲੇ ਭੜਕੀਲੇ ਲਿਬਾਸ ਕਰਕੇ ਵਿਕਾਰ ਪੈਦਾ ਹੋਣ, ਜਿਹੜਾ ਲਿਬਾਸ ਹੈ ਉਹਦਾ ਵੀ ਉਹ ਨਹੀਂ ਕਰਨਾ ਚਾਹੀਦਾ। ਕੀ ਕਰਨਾ ਚਾਹੀਦਾ? ਸਾਨੂੰ ਸਾਦਾ ਲਿਬਾਸ ਰੱਖਣਾ ਚਾਹੀਦਾ। ਜਿਸ ਸਾਦੇ ਲਿਬਾਸ ਨੂੰ ਵੇਖ ਕਰਕੇ ਵਿਕਾਰ ਪੈਦਾ ਨਾ ਹੋਣ, ਮਨ ਜਿਹੜਾ ਹੈ ਉਹ ਪ੍ਰਭੂ ਦੇ ਨਾਮ ਨਾਲ ਟੁੱਟੇ ਨਾ, ਇਹੋ ਜਿਹਾ ਲਿਬਾਸ ਸਾਨੂੰ ਬਣਾਉਣਾ ਚਾਹੀਦਾ। ਸਤਿਗੁਰੂ ਅਮਰਦਾਸ ਦੇ ਪਾਤਸ਼ਾਹ ਵੀ ਕਹਿੰਦੇ ਜੀ ਸੂਹਾ ਰੰਗ ਵਿਕਾਰ ਹੈ। ਜਿਹੜਾ ਸੂਹਾ ਰੰਗ ਹੈ ਨਾਲ ਨਿਆਵਤੀ ਪਦਾਰਥਾਂ ਦਾ ਇਹ ਵਿਕਾਰ ਪੈਦਾ ਕਰਦਾ
ਨਾ ਪਾਇਆ ਜਾਏ
ਅਤੇ ਕੰਤ ਪਤੀ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਜਾਂਦਾ।
ਰਹਿੰਦੇ ਦਿਲ ਨਾ ਹੋਵਈ।
ਸੰਗਿਆ ਜੀ ਇਹ ਜਿਹੜਾ ਕੱਚਾ ਰੰਗ ਹੈ ਨਾ, ਕਸੁੰਭਾ ਰੰਗ ਹੈ, ਨਿਆਵਤੀ ਪਦਾਰਥਾਂ ਦਾ ਰੰਗ, ਹਜ਼ੂਰ ਕਹਿੰਦੇ ਇਹਦੇ ਲਹਿੰਦੇ ਆ ਦੇਰੀ ਨਹੀਂ ਲੱਗਦੀ।
ਬੈਠੀ ਦੂਜਾ ਪਾਏ
ਅਤੇ ਜੀਵ ਰੂਪ ਜਿਹੜੀ ਇਸਤਰੀ ਹੈ ਨਾ, ਇਹ ਪੱਕੇ ਰੰਗ ਤੋਂ ਵੀ ਵਾਂਝੀ ਹੋ ਕੇ ਬੈਠ ਜਾਂਦੀ ਹੈ। ਜਿਵੇਂ ਕਿਸੇ ਦਾ ਪਤੀ ਚੜ੍ਹਾਈ ਕਰ ਜਾਵੇ ਤੇ ਅਸੀਂ ਕਹਿ ਦਿੰਦੇ ਜੀ ਇਹ ਰੰਡੀ ਹੋ ਗਈ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਵੀ ਇੱਥੇ ਰੰਡ ਸ਼ਬਦ ਵਰਤਿਆ ਹੈ, ਰੰਡ ਬੈਠੀ ਦੂਜਾ ਪਾਏ, ਕਿਉਂਕਿ ਜਿਹੜੇ ਨਿਆਵਤੀ ਪਦਾਰਥਾਂ ਨਾਲ ਜੁੜੀ ਹੋਈ ਸੀ ਨਾ ਜੀ, ਉਹ ਤਾਂ ਖਿੰਡ ਵਿੱਚ ਛੱਡ ਕੇ ਪਾਸੇ ਹੋ ਗਏ ਤੇ ਹੁਣ ਇਹ ਜੀਵ ਰੂਪੀ ਸੱਚੇ ਰੰਗ ਨਾਲੋਂ ਵੀ ਟੁੱਟ ਗਈ, ਸੱਚਾ ਰੰਗ ਵੀ ਪ੍ਰਾਪਤ ਨਹੀਂ ਹੋਇਆ। ਤੇ ਹਜ਼ੂਰ ਕਹਿੰਦੇ ਰੰਡ ਬੈਠੀ ਦੂਜਾ ਪਾਏ, ਦੁਆਇਤ ਭਾਵ ਕਰਕੇ ਇਹ ਜੀਵ ਇਸਤਰੀ ਰੰਡੀ ਹੋ ਕੇ ਬੈਠੀ ਹੈ।
ਮੁੰਡ ਆਣੀ ਦੁੰਮਣੀ
ਸੱਚੇ ਪਾਤਸ਼ਾਹ ਜੀ ਕਹਿੰਦੇ ਅਗਿਆਤ ਅਣਜਾਣ ਜੀਵ ਇਸਤਰੀ ਦੁੰਮਣੀ ਬਚਿੱਤੀ ਵਿੱਚ
ਹੈ। ਵੇਸ ਲੁਭਾਏ
ਇਹ ਨਿਆਵਤੀ ਪਦਾਰਥਾਂ ਦੇ ਸੂਹੇ ਵੇਖ ਕੇ ਲੋਭ ਜਾਂਦੀ ਹੈ, ਲਾਲਚ ਕਰਦੀ ਹੈ।
ਸ਼ਬਦ ਸੱਚਾ ਰੰਗ ਲਾਲ ਕਰ,
ਪਰ ਹਜ਼ੂਰ ਕਹਿੰਦੇ ਨੇ ਭਾਈ ਸੱਚਾ ਸ਼ਬਦ ਨਾਲ ਜੁੜ ਕਰਕੇ ਵਾਹਿਗੁਰੂ ਦੇ ਪ੍ਰੇਮ ਦਾ ਲਾਲ ਰੰਗ ਬਣਾਉਣਾ ਕਰ।
ਭਾਏ ਸਿਗਾਰ ਬਣਾਏ
ਵਾਹਿਗੁਰੂ ਦੇ ਭੈ ਵਿੱਚ ਰਹਿਣਾ, ਵਾਹਿਗੁਰੂ ਨਾਲ ਪ੍ਰੇਮ ਕਰਨਾ, ਇਹ ਸ਼ਿੰਗਾਰ ਬਣਾਉਣਾ ਕਰ। ਡਰਦਾ ਤੇ ਪ੍ਰੇਮ ਦਾ ਸ਼ਿੰਗਾਰ ਬਣਾਉਣਾ ਕਰ।
ਨਾਨਕ ਸਦਾ ਸੁਹਾਗਣੀ
ਵਰਗੀ ਹੋਵੇ ਜਾਂ ਹਜ਼ੂਰ ਕਹਿੰਦੇ ਨੇ ਫਿਰ ਸਦੀਵ ਕਾਲ ਇਹ ਜੀਵ ਇਸਤਰੀ ਸੁਹਾਗਵੰਤੀ ਹੋਵੇਗੀ।
ਚੱਲਣ ਗੁਰ ਸਤਿਗੁਰ ਪਾਏ
ਜੇ ਜੀਵ ਇਸਤਰੀ ਵਾਹਿਗੁਰੂ ਦੇ ਹੁਕਮ ਵਿੱਚ ਉਹਦੀ ਰਜਾ ਵਿੱਚ ਤੁਰੇ, ਉਹਦੇ ਹੁਕਮ ਅਨੁਸਾਰ ਚੱਲੇ ਤਾਂ ਫਿਰ ਇਹ ਸਦੀਵ ਕਾਲ ਸੁਹਾਗਵੰਤੀ ਹੋਵੇਗੀ।
ਪੌੜੀ ਆਪੇ ਆਪ ਉਪਾਏ ਹਨ,
ਵਾਹਿਗੁਰੂ ਨੇ ਆਪ ਹੀ ਆਪਣੇ ਤੋਂ ਜਗਤ ਨੂੰ ਪੈਦਾ ਕੀਤਾ।
ਆਪ ਕੀਮਤ ਪਾਈ,
ਆਪ ਹੀ ਉਹ ਕੀਮਤ ਪਾਉਣ ਵਾਲਾ ਹੈ, ਆਪ ਹੀ ਸਾਰਿਆਂ ਨੂੰ ਮੱਤ ਦਿੱਤੀ ਹੈ।
ਦਾ ਅੰਤ ਨਾ ਜਾਪਈ,
ਉਸ ਵਾਹਿਗੁਰੂ ਦਾ ਅੰਤ ਕੋਈ ਜਾਣ ਨਹੀਂ ਸਕਦਾ।
ਨਬਦ ਬੁਝਾਈ,
ਗੁਰੂ ਦੇ ਸ਼ਬਦ ਨਾਲ ਜੁੜਿਆ ਸਮਝ ਆਉਂਦੀ ਹੈ।
ਮਾਇਆ ਮੋਹ ਗੁਬਾਰ ਹੈ,
ਸੰਗਿਆ ਜੀ ਜਿਹੜਾ ਮਾਇਆ ਦਾ ਮੋਹ ਹੈ ਨਾ ਇਹ ਗਾੜਾ ਹਨੇਰਾ ਹੈ।
ਜੈ ਪਰਮਾਈ,
ਦਵੈਤ ਭਾਵ ਨਾਲ ਜੁੜ ਕੇ ਇਹ ਜੀਵ ਭਰਮ ਦਾ ਭਟਕਦਾ ਹੈ।
ਮਨਮੁਖ ਠੌਰ ਨਾ ਪਾਏ ਨੀ,
ਜਿਹੜਾ ਮਨ ਦੇ ਪਿੱਛੇ ਲੱਗਾ ਹੈ, ਸੰਗਿਆ ਜੀ ਮਨ ਅਨੁਸਾਰ ਚੱਲਦਾ ਹੈ, ਉਹਨੂੰ ਥਾਂ ਪ੍ਰਾਪਤ ਨਹੀਂ ਹੁੰਦੀ।
ਆਵੇ ਜਾਈ,
ਉਹ ਵਾਰ ਵਾਰ ਆਉਂਦਾ ਤੇ ਜਾਂਦਾ।
ਜੋ ਦਿਸ ਭਾਵੈ ਸੋ ਥੀਆ,
ਜੋ ਵਾਹਿਗੁਰੂ ਨੂੰ ਚੰਗਾ ਲੱਗੇ ਭਾਈ ਉਹ ਕੁਝ ਹੁੰਦਾ ਹੈ।
ਸਭ ਚੱਲੈ ਰਜਾਈ,
ਹਜ਼ੂਰ ਕਹਿੰਦੇ ਨੇ ਸਾਰੇ ਉਹਦੇ ਰਜਾ ਵਿੱਚ ਚੱਲਦੇ ਨੇ, ਅਥਵਾ ਸਾਨੂੰ ਸਾਰਿਆਂ ਨੂੰ ਉਹਦੇ ਹੁਕਮ ਵਿੱਚ ਚੱਲਣਾ ਚਾਹੀਦਾ। ਜੋ ਵੀ ਉਹ ਕਰਦਾ ਹੈ ਭਲਾ ਹੀ ਕਰਦਾ। ਸੰਗਤ ਜੀ ਜੋ ਕੋਈ ਕਰੇ ਸੋ ਭਲਾ ਕਰ ਮਾਨੀ, ਜੋ ਵੀ ਉਹ ਪਰਮੇਸ਼ਰ ਕਰਦਾ ਉਹਨੂੰ ਭਲਾ ਕਰਕੇ ਮੰਨਣਾ ਚਾਹੀਦਾ, ਉਹਦੀ ਰਜਾ ਵਿੱਚ ਚੱਲਣਾ ਚਾਹੀਦਾ, ਉਹਦੇ ਹੁਕਮ ਵਿੱਚ ਚੱਲਣਾ ਚਾਹੀਦਾ। پھر یہ جیو استری سدیو کال سو آگ ونتی ہوے گی گرو کرپا کرے جتے سانو سنسار دے اندر نیالکی پدارتوں کی لوڑ ہے سنگیا جی اتنے واحگرو کا سمرن بھی ات ضروری ہے پربھو کے نام نال جڑنا بھی ات لازمی ہے یہ ستگرہ نے سڈے بلکش کی رحمت کی ہے
من مکھ ٹھور نہ پائے
واحگرو جی فتح.